ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਜਪਜੀ ਸਾਹਿਬ ਦੇ ਆਰੰਭ ਵਿੱਚ ਜੋ ਮੂਲ ਮੰਤਰ ਦਰਜ ਹੈ, ਉਸ ਵਿੱਚੋਂ ਇੱਕ ਓਂਕਾਰ ਤੋਂ ਲੈ ਕੇ ਅਜੂਨੀ ਤੱਕ ਆਪ ਜੀ ਨੂੰ ਅਰਥ ਪੜ੍ਹ ਕੇ ਸਰਵਣ ਕਰਾ ਚੁੱਕੇ ਹਾਂ। ਹੁਣ ਉਸ ਤੋਂ ਅੱਗੇ ਸਹਿਬ ਹੰਗ, ਸੰਸਕ੍ਰਿਤ ਸਵਿਅੰਗ ਯਾਨੀ ਸਵੈ ਆਪਣੇ ਆਪ, ਆਪਣਾ ਆਪ। ਸਵੈ ਦਾ ਪੰਜਾਬੀ ਸਰੂਪ ਹੈ ਸਹਿ, ਭਾ ਤੋਂ ਭਾਵ ਹੈ ਦੀਪ ਤੋਂ, ਭਾ ਦਾ ਅਰਥ ਹੈ ਪ੍ਰਕਾਸ਼, ਭਾ ਦਾ ਹੀ ਬਣਿਆ ਹੈ ਭੰਗ ਯਾਨੀ ਪ੍ਰਕਾਸ਼। ਆਪਣੇ ਆਪ ਹੀ ਪ੍ਰਕਾਸ਼ ਸਰੂਪ ਹੈ ਅਰਥਾਤ ਜੋਤੀ ਸਰੂਪ ਹੈ, ਪਰ ਆਪਣੇ ਆਪ, ਕੋਈ ਹੋਰ ਪ੍ਰਕਾਸ਼ ਉਸਨੂੰ ਪ੍ਰਕਾਸ਼ਣੇ ਵਾਲਾ ਨਹੀਂ ਹੈ, ਸਗੋਂ ਸਭ ਨੂੰ ਪ੍ਰਕਾਸ਼ਣੇ ਵਾਲਾ ਉਹ ਆਪ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਪਰਮੇਸ਼ੁਰ ਨੂੰ ਜੋਤ ਸਰੂਪ, ਪ੍ਰਕਾਸ਼ ਸਰੂਪ ਸਹਿਭੰਗ ਕਹਿਣ ਤੋਂ ਭਾਵ ਹੈ ਕਿ ਉਹ ਚੇਤਨ ਹੈ, ਔਰ ਉਸਦੀ ਚੇਤਨਤਾ ਆਪਣੇ ਆਪ ਹੈ। ਜਿਵੇਂ ਸਤਿਅ ਕਹਿ ਕੇ ਉਸਦੀ ਹੋਂਦ ਆਪਣੇ ਆਪ ਉਸਦਾ ਸਰੂਪ ਦੱਸਿਆ ਸੀ, ਤਿਵੇਂ ਸਹਿਭੰਗ ਆਖ ਕੇ ਉਸਦੀ ਚੇਤਨਾ, ਉਸਦੀ ਸੁੱਤੇ ਸਿੱਧੀ ਆਪਣੀ ਦਸੀ, ਜੋ ਕਿਸੇ ਹੋਰ ਆਧਾਰ 'ਤੇ ਨਹੀਂ। ਸੱਚਾ ਆਪ ਜੋਤ ਸਰੂਪ ਹੈ, ਯਥਾ ਜੋਤ ਸਰੂਪ ਸਦਾ ਸੁਖਦਾਤਾ, ਸੱਚੇ ਸੋਭਾ ਪਾਏਗਾ। ਦਸਮ ਗੁਰੂ ਜੀ ਨੇ ਵੀ ਅਨੁਭਵ ਪ੍ਰਕਾਸ਼ ਕਹਿ ਕੇ ਉਸਨੂੰ ਸਵਯੰ ਪ੍ਰਕਾਸ਼ ਜਾਂ ਸੁਤੇ ਪ੍ਰਕਾਸ਼ ਦੱਸਿਆ ਹੈ। ਫਿਰ ਫੁਰਮਾਇਆ ਕਿ ਉਹ ਜੋਤ ਸਾਰੇ ਹੈ, ਤ੍ਰਿਭਵਨ ਯਾਨੀ ਸਭ ਨੂੰ ਪ੍ਰਕਾਸ਼ ਕਰ ਰਹੀ ਹੈ। ਜੋਤ ਸਬਾਇੜੀਏ ਤ੍ਰਿਭਵਨ ਸਾਰੇ ਰਾਮ। ਦਸਮ ਪਾਤਸ਼ਾਹ ਜੀ ਦਾ ਵਾਕ ਹੈ, ਜ਼ਮੀਨ ਜ਼ਮਾਨ ਕੇ ਵੇਖੇ ਸਮਸਤ ਏਕ ਜੋਤ ਹੈ। ਗੁਰਬਾਣੀ ਵਿੱਚ ਅਜੂਨੀ ਸੰਵਿਓ ਪਾਠ ਵੀ ਆਇਆ ਹੈ, ਅਰਥ ਹੈ ਜੋ ਬਿਨਾਂ ਕਿਸੇ ਕਾਰਨ ਦੇ ਆਪਣੀ ਹੋਂਦ ਵਿੱਚ ਹੈ। ਇਹ ਪਾਠ ਉਸਦੀ ਹੋਂਦ ਦੇ ਲਖਾਇਕ ਹਨ, ਪਰ ਸਵੈਭੰਗ ਪਦ ਉਸਦੇ ਸਵੈ ਪ੍ਰਕਾਸ਼ ਸਰੂਪ ਹੋਣ ਦਾ ਲਖਾਇਕ ਹੈ, ਜਿਸ ਵਿੱਚ ਉਸਦੇ ਚੇਤਨ ਹੋਣ ਦੀ ਸਵੈਂ ਆਧਾਰਤਾ ਦੱਸੀ ਹੈ, ਅਰਥਾਤ ਉਸਦੀ ਚੇਤਨਤਾ ਸਵੈਂ ਆਧਾਰ ਹੈ। ਪਹਿਲੋਂ ਸੱਤ ਪਦ ਆਖ ਕੇ ਉਸਦੀ ਹੋਂਦ ਤ੍ਰੈਕਾਲ ਆਬਾਦ ਦੱਸ ਆਏ ਹਨ, ਇੱਥੇ ਚੇਤਨਤਾ ਸੁੱਤੇ ਪ੍ਰਕਾਸ਼ ਦੱਸੀ। ਭਾਈ ਗੁਰਦਾਸ ਜੀ ਨੇ ਵੀ ਇਸ ਪਦ ਦਾ ਅਰਥ ਜੋਤ ਉਜਾਲਿਆ ਕੀਤਾ ਹੈ, ਯਥਾ ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ, ਅਰਥਾਤ ਉਜਾਲਾ ਕਰਨੇ ਵਾਲੀ ਜੋਤ ਹੈ। ਪਰ ਕਈ ਦਾਨੇ ਸਹਿਭੰਗ ਦਾ ਅਰਥ ਵੀ ਸੰਭਵ ਯਾਨੀ ਸਵੈਂਭੂ ਹੀ ਕਰਦੇ ਹਨ ਕਿ ਅਯੂਨੀ ਸੰਭਵ ਹੈ, ਕਿਉਂਕਿ ਉਸ ਹੋਣ ਦਾ ਕਾਰਨ ਕੋਈ ਨਹੀਂ। ਪਰ ਇਹ ਭਾਵ ਤਾਂ ਸੱਤ ਅਤੇ ਅਕਾਲ ਮੂਰਤ ਵਿੱਚ ਆ ਚੁੱਕਾ ਹੈ। ਕਈ ਥਾਈਂ ਗੁਰਬਾਣੀ ਵਿੱਚ ਅਜੂਨੀ ਸੰਭਵਿਓ ਆਦਿ ਪਾਠ ਹਨ, ਉੱਥੇ ਅਰਥ ਹੈ ਉਸਦੀ ਹਸਤੀ ਆਪਣੇ ਆਪ ਹੈ, ਕਿਸੇ ਕਾਰਨ ਦੇ ਆਸਰੇ ਨਹੀਂ ਹੈ। ਸਾਧਨ ਪੱਖ, ਗੁਰੂ ਜੀ ਨੇ ਕਰਤਾ ਪੁਰਖ ਨਿਰੰਕਾਰ ਨੂੰ ਜੋਤ ਸਰੂਪ ਅਤੇ ਜੋਤੀ ਵੀ ਕਿਹਾ ਹੈ, ਅਤੇ ਨਾਲ ਜੋਤ ਨੂੰ ਆਤਮਾ ਅਰਥਾਂ ਵਿੱਚ ਵੀ ਵਰਤਿਆ ਹੈ, ਯਥਾ ਜੋਤੀ ਅੰਦਰ ਜੋਤ ਸਮਾਣੀ, ਆਪ ਪਛਾਤਾ ਆਪੇ। ਫਿਰ ਦੱਸਿਆ ਜੋਤੀ ਮਹਿ ਜੋਤ ਰਲ ਜਾਇਆ, ਪੁਨਾ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਭਾਵ ਹੈ ਕਿ ਪਰਮਾਤਮਾ ਵਿੱਚ ਆਤਮਾ ਜਾ ਰਲੇਗੀ। ਇਸਦਾ ਮਤਲਬ ਇਹ ਹੋਇਆ ਕਿ ਸੁੱਤੇ ਪ੍ਰਕਾਸ਼ ਦੇ ਉਪਾਸ਼ਕ ਉਸਦੇ ਇਸ ਸਰੂਪ ਦੀ ਲਖਤਾ ਲਈ ਅਭਿਆਸ ਕਰਦੇ ਹੋਏ ਉਸਨੂੰ ਪ੍ਰਾਪਤ ਹੋ ਜਾਣਗੇ। ਇਸ ਲਈ ਮੂਲ ਮੰਤਰ ਵਿੱਚ ਸਹਿਭੰਗ ਪਦ ਰੱਖਿਆ ਕਿ ਅਭਿਆਸੀ ਉਸ ਸੁੱਤੇ ਯਾਨੀ ਆਪਣੇ ਆਪ ਪ੍ਰਕਾਸ਼ ਸਰੂਪ ਨੂੰ ਮੂਲ ਮੰਤਰ ਦਾ ਲਕਸ਼ ਸਮਝਣ। ਅਗਲਾ ਹੈ ਗੁਰ, ਗੁਰਪ੍ਰਸਾਦ ਵਿੱਚੋਂ ਗੁਰ, ਸੰਸਕ੍ਰਿਤ ਗੁਰੂ ਯਾਨੀ ਸਿੱਖਿਆ ਦਾਤਾ। ਦੂਸਰਾ ਅਰਥ ਗੁਰਮੰਤਰ ਦਾਤਾ, ਦੀਖਿਅਤ ਕਰਨ ਵਾਲਾ। ਗੁਰ ਯਾਨੀ ਗੁਰੂ ਦਾ, ਰਾ ਮੁਕਤਾ ਹੋਣ ਕਰਕੇ ਸਮਾਸ ਹੈ ਅਤੇ ਇਹ ਖਸ਼ਟੀ ਦਾ ਸਮਾਸ ਹੈ, ਅਰਥ ਹੈ ਗੁਰੂ ਦਾ ਪ੍ਰਸਾਦ। ਅਗਲਾ ਹੈ ਪ੍ਰਸਾਦ, ਸੰਸਕ੍ਰਿਤ ਪ੍ਰਸਾਦ ਦਾ ਪਹਿਲਾ ਅਰਥ ਹੈ ਪ੍ਰਸੰਨਤਾ, ਦੂਸਰਾ ਕਿਰਪਾਲਤਾ ਮਿਹਰ, ਕਿਰਪਾ ਮਿਹਰ। ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦਵੀ ਪਾਵਹਿ। ਗੁਰਪ੍ਰਸਾਦ ਤੋਂ ਭਾਵ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੈ। ਦਾ ਦੀ ਸਿਆਰੀ ਈੜੀ ਹੈ, ਇਸ ਈੜੀ ਦੇ ਕਈ ਅਰਥਾਂ ਵਿੱਚੋਂ ਇੱਕ ਅਰਥ ਪ੍ਰਾਪਤ ਕਰਨਾ ਵੀ ਹੈ। ਸੋ ਗੁਰਪ੍ਰਸਾਦ ਦਾ ਅਰਥ ਹੋਇਆ ਗੁਰੂ ਦੀ ਕਿਰਪਾ ਨਾਲ ਪ੍ਰਾਪਤ। ਪਰੰਪਰਾ ਤੋਂ ਵੀ ਗਿਆਨੀ ਇਹੋ ਅਰਥ ਕਰਦੇ ਆਏ ਹਨ। ਇਹ ਅਸੂਲ ਕਿ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਗੁਰਬਾਣੀ ਵਿੱਚ ਆਪ ਪ੍ਰਤਿਪਾਦਨ ਕੀਤਾ ਹੋਇਆ ਹੈ। ਯਥਾ ਗੁਰਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ। ਪ੍ਰਸਾਦ ਦੇ ਦੱਦੇ ਦੀ ਸਿਆਰੀ ਦੀ ਥਾਂ ਬਿਹਾਰੀ ਵਰਤ ਕੇ ਬਿਹਾਰੀ ਦੇ ਅਰਥ ਨਾਲ ਜਾਂ ਦੁਆਰਾ ਸ੍ਰੀ ਗੁਰੂ ਜੀ ਨੇ ਆਪ ਦੱਸੇ ਹਨ। ਗੁਰਪ੍ਰਸਾਦੀ ਬੁਝ ਸੱਚ ਸਮਾਈਏ, ਗੁਰਪ੍ਰਸਾਦੀ ਅਕਥਉ ਕਥੀਏ ਕਹੋ ਕਹਾਵੈ ਸੋਈ। ਤੀਸਰੇ ਸਤਿਗੁਰਾਂ ਨੇ ਫੁਰਮਾਇਆ ਹੈ, ਹਰ ਜੀਓ ਸਭ ਮੈਂ ਰਿਹਾ ਸਮਾਈ, ਗੁਰਪ੍ਰਸਾਦੀ ਪਾਇਆ ਜਾਈ। ਗੁਰਪ੍ਰਸਾਦੀ ਨਾਮ ਮਨ ਵਸਿਆ, ਗੁਰਪ੍ਰਸਾਦ ਨਿਰੰਜਨ ਪਾਇਆ, ਤੂੰ ਗੁਰਪ੍ਰਸਾਦ ਕਰ ਰਾਜ ਜੋਗ। ਸੋ ਗੁਰਪ੍ਰਸਾਦ ਦਾ ਅਰਥ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਬਾਣੀ ਗੁਰਮਤ ਅਨੁਕੂਲ ਹੈ। ਗੁਰਬਾਣੀ ਵਿੱਚ ਗੁਰੂ ਪਦ ਅਕਾਲ ਪੁਰਖ ਦਾ ਵਾਚਕ ਵੀ ਆਇਆ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਹੈ ਸ਼ਬਦ ਨਿਬੇਰਾ। ਫਿਰ ਇਹ ਗੁਰੂ ਨਾਨਕ ਦੇਵ ਜੀ ਪ੍ਰਥਾ ਆਇਆ ਹੈ, ਗੁਰੂ ਨਾਨਕ ਨਾਨਕ ਹਰ ਸੋਏ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਫਿਰ ਇਹ ਪਦ ਗੁਰੂ ਨਾਨਕ ਦੇਵ ਜੀ ਦੇ ਗੱਦੀ ਨਸ਼ੀਨ ਗੁਰੂ ਸਾਹਿਬਾਂ ਲਈ ਆਇਆ ਹੈ। ਗੁਰ ਅੰਗਦ ਦੀ ਦੋਹੀ ਫਿਰੀ, ਪੁਨ ਸੱਚ ਸੱਚਾ ਸਤਿਗੁਰ ਅਮਰ ਹੈ, ਪੁਨ ਗੁਰ ਰਾਮਦਾਸ ਕਰ ਕੀ ਉਹ ਪ੍ਰਗਾਸਾ, ਪੁਨ ਪਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਦਸਮ ਗੁਰੂ ਜੀ ਨੇ ਸਾਰੇ ਗੁਰੂ ਸਾਹਿਬਾਂ ਨੂੰ ਇੱਕ ਰੂਪ ਕਿਹਾ ਹੈ। ਸ੍ਰੀ ਨਾਨਕ ਅੰਗਦ ਕਰ ਮਾਨ, ਅੰਗਦ ਅਮਰਦਾਸ ਪਹਿਚਾਨ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਨ, ਏਕ ਰੂਪ ਕਿਨਹੂੰ ਪਹਿਚਾਨ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇਸੀ ਤਰ੍ਹਾਂ ਭਾਈ ਗੁਰਦਾਸ, ਭਾਈ ਨੰਦ ਲਾਲ ਦੇ ਵਾਕ ਮਿਲਦੇ ਹਨ। ਵਿਸ਼ੇਸ਼ ਸੋ ਗੁਰਸਿੱਖੀ ਵਿੱਚ ਇਹ ਪਦ ਦਸੋ ਗੁਰੂ ਸਾਹਿਬਾਨ ਵਾਸਤੇ ਮਖਸੂਸ ਹੈ। ਦਸੋ ਗੁਰੂ ਸਾਹਿਬ ਇਨਸਾਨ ਗੁਰੂ ਨਹੀਂ ਪਰ ਦੇਵ ਗੁਰੂ ਮੰਨੇ ਗਏ ਹਨ। ਜੈਸਾ ਕਿ ਫੁਰਮਾਨ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਨਾਨਕ ਹਰ ਸੋਏ। ਗੁਰੂ ਪਦ ਦਾ ਅਰਥ ਜਦ ਉਹ ਉਪਰੋਕਤ ਗੁਰੂ ਸਾਹਿਬਾਨ 'ਤੇ ਵਰਤਿਆ ਜਾਂਦਾ ਹੈ ਤਾਂ ਉਸਤਾਦ ਮਾਤਰ ਜਾਂ ਦੀਖਿਆ ਦਾਤਾ ਮਾਤਰ ਨਹੀਂ ਪਰ ਵਾਹਿਗੁਰੂ ਦੀ ਗੁਰੂ ਜਿਉਤੀ ਤੋਂ ਹੈ। ਇਹ ਜਿਉਤੀ ਹੀ ਸਾਰੇ ਗੁਰੂ ਸਾਹਿਬਾਂ ਵਿੱਚ ਕੰਮ ਕਰਦੀ ਹੈ। ਇਸ ਜੋਤ ਵਾਲੇ ਦੇਵ ਗੁਰੂ ਹਨ। ਦਸਾਂ ਗੁਰੂ ਸਾਹਿਬਾਂ ਦੇ ਸਰੀਰ ਤਿਆਗ ਮਗਰੋਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ ਗਈ ਅਤੇ ਪੰਥ ਉਹਨਾਂ ਦੀ ਤਾਬਿਆ ਗੁਰੂ ਕੀਤਾ ਗਿਆ। ਸੋ ਪੰਜ ਪਿਆਰੇ ਗੁਰੂ ਗ੍ਰੰਥ ਦੀ ਤਾਬਿਆ ਹੋ ਕੇ ਦੀਖਿਆ ਦੇਣ ਦਾ ਕਾਰਜ ਕਰਦੇ ਹਨ। ਦੀਖਿਅਤ ਪੁਰਖ ਨੂੰ ਨਾਮ ਅਭਿਆਸ ਵਿੱਚ ਮੁਸ਼ਕਲਾਂ ਦੇ ਹੱਲ ਅਤੇ ਸਹਾਇਤਾ ਦਾ ਕਾਰਜ ਗੁਰਮੁਖ ਕਰਦੇ ਹਨ। ਗੁਰਮੁਖ ਨੂੰ ਗੁਰਬਾਣੀ ਵਿੱਚ ਸੰਤ, ਜਨ, ਹਰੀਜਨ, ਸਾਧੂ ਕਈ ਨਾਮਾਂ ਨਾਲ ਵਰਣਨ ਕੀਤਾ ਹੈ। ਗੁਰੂ ਸਾਹਿਬਾਂ ਦੇ ਆਪਣੇ ਸਮੇਂ ਵੀ ਦੂਰ ਦੂਰ ਥਾਈਂ ਗੁਰਮੁਖੀ ਦੀਖਿਆ ਦੇਣ ਦਾ ਕੰਮ ਕਰਦੇ ਸਨ ਪਰ ਉਹ ਆਪ ਗੁਰੂ ਸਾਹਿਬਾਂ ਤੁਲ ਦੇਵ ਗੁਰੂ ਹੋਣ ਦਾ ਦਾਅਵਾ ਨਹੀਂ ਸਨ ਕਰਦੇ। ਸਭ ਸਿੱਖਾਂ ਨੂੰ ਲਿਆ ਕੇ ਗੁਰੂ ਕੀ ਚਰਨੀ ਲਾਉਂਦੇ ਸਨ। ਹੁਣ ਵੀ ਗੁਰਮੁਖ ਦਾ ਮੇਲ ਅਰਦਾਸੇ ਵਿੱਚ ਰੋਜ਼ ਮੰਗੀਦਾ ਹੈ। ਯਥਾ ਗੁਰਮੁਖ ਦਾ ਮੇਲ ਸਾਧ ਦਾ ਸੰਗ, ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਗੁਰਮੁਖ ਕਾਲੇ, ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ, ਸਦਾ ਅਲਿਪਤ ਸਾਚੈ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ। ਸੋ ਕਿਸੇ ਗੁਰਮੁਖ ਨੂੰ ਚਾਉ ਕਿਤਨਾ ਪਾਰਗ੍ਰਾਮੀ ਹੋਵੇ, ਦਸਾਂ ਗੁਰੂ ਸਾਹਿਬਾਂ ਦੇ ਤੁਲ ਮੰਨਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਤੋਂ ਇਨਕਾਰ ਕਰਨਾ ਗੁਰਮਤ ਨਹੀਂ ਪਰ ਗੁਰਮੁਖ, ਗੁਰਸਿੱਖ, ਸੰਤ ਆਦਿ ਨਾਮ ਪ੍ਰੇਮੀਆਂ ਦੇ ਸਤਸੰਗ ਅਤੇ ਸਹਾਇਤਾ ਤੋਂ ਵਾਂਝੇ ਜਾਣਾ ਵੀ ਗੁਰਮਤ ਅਨੁਕੂਲ ਨਹੀਂ। ਹਾਂਜੀ, ਸੋ ਕਿਸੇ ਗੁਰਮੁਖ ਨੂੰ ਚਾਹੇ ਕਿਤਨਾ ਪਾਰਗ੍ਰਾਮੀ ਹੋਵੇ, ਦਸਾਂ ਗੁਰੂ ਸਾਹਿਬਾਂ ਦੇ ਤੁਲ ਮੰਨਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਤੋਂ ਇਨਕਾਰ ਕਰਨਾ ਗੁਰਮਤ ਨਹੀਂ ਪਰ ਗੁਰਮੁਖ, ਗੁਰਸਿੱਖ, ਸੰਤ ਆਦਿ ਨਾਮ ਪ੍ਰੇਮੀਆਂ ਦੇ ਸਤਸੰਗ ਅਤੇ ਸਹਾਇਤਾ ਤੋਂ ਵਾਂਝੇ ਜਾਣਾ ਵੀ ਗੁਰਮਤ ਅਨੁਕੂਲ ਨਹੀਂ। ਆਮ ਤੌਰ 'ਤੇ ਜਦ ਕੋਈ ਦੀਖਿਅਤ ਹੋ ਜਾਂਦਾ ਸੀ ਤਾਂ ਗੁਰਮੁਖ ਹੋ ਗਿਆ ਕਹਾਉਂਦਾ ਸੀ ਪਰ ਸਿੱਧ ਗੋਸ਼ ਤੋਂ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਨੂੰ ਜੋ ਉਨਤੀ ਕਰਕੇ ਕਮਾਲ ਨੂੰ ਪਹੁੰਚਾ ਹੈ ਗੁਰਮੁਖ ਆਖਿਆ ਹੈ। ਯਥਾ गुरमुख मन जीता होमे मार, गुरमुख साच रख्या उरधार, गुरमुख जग जीता जमकाल मार बिदार, गुरमुख दरगे न आवै हार, गुरमुख मेल मिलाए सो जाने, नानक गुरमुख शब्द पछाणे, गुरमुख साचे का पाव पावे, गुरमुख बाणी अकाड़ कड़ावे, गुरमुख निर्मल हर गुण गावे, गुरमुख पवित्र परम पद पावे, गुरमुख रोम रोम हर त्यावे, नानक गुरमुख साच समावे। नाम दे प्रचार करन दा अधिकार श्री गुरु साहिबान जी ने गुरसिख नू भी दिता है। जन नानक धूड़ मंगे तिस गुरसिख की, जो आप जपै अवरै नाम जपावे। पुनः गुरमुख काले गुरमुख खट्टे, गुरमुख नाम जपाए। गुरु रुप्यारी सात संगत जी, इत्थे मूल मंत्र दी संपूर्णता होई। इस तो अगली व्याख्या आप जी नू अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतेह।